ਆਸਾ ਮਹੱਲਾ ਪਹਿਲਾ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ। ਸੋ ਸਾਡੇ ਮਤ ਵਿੱਚ ਸ਼ਰਾਬ ਦੇ ਪਿਆਲੇ ਨੂੰ ਪੀ ਕੇ ਸਿੱਧ ਲੋਕ ਮਸਤ ਹੁੰਦੇ ਨੇ, ਆਪਦੇ ਮਤ ਵਿੱਚ ਕਿਹੜੀ ਸ਼ਰਾਬ ਹੈ ਜੀ? ਪਹਿਲੇ ਪਾਤਸ਼ਾਹ ਫਰਮਾਉਂਦੇ ਨੇ ਸ਼ਾਸਤਰ ਗਿਆਨ ਰੂਪ ਕਹਿੰਦੇ ਗੁੜ ਕਰੇ, ਜੋ ਧਿਆਨ ਲਵਾਉਣਾ ਹੈ ਇਹੀ ਧਾਵੇ ਦੇ ਫੁੱਲ ਪਾਉਣੇ ਹੁੰਦੇ ਨੇ, ਅਤੇ ਨਿਸ਼ਕਾਮ ਕਰਮਾਂ ਦੀ ਕਰਨੀ ਹੈ ਇਹੀ ਕਸ ਹੁੰਦਾ, ਕਿੱਕਰ ਦਾ ਸਾਕ ਉਬਾਲ ਕੇ ਜਿਵੇਂ ਕਸ ਪਾਉਂਦੇ ਨੇ, ਕਰ ਕਰਨੀ ਕਸ ਪਾਈ ਹੈ। ਭਾਠੀ ਪਵਨ ਪ੍ਰੇਮ ਕਾ ਪੋਚਾ ਇਹ ਤਰਸ ਅਮਿਓ ਚੁਆਈ ਹੈ। 14 ਭਵਨਾਂ ਨੂੰ ਨਾਸ ਰੂਪ ਸਮਝਣਾ ਇਹ ਭੱਠੀ ਹੈ। 14 ਭਵਨਾਂ ਵਿੱਚ ਪੂਰਨ ਜੋ ਚੇਤਨ ਹੈ ਉਹ ਚੇਤਨ ਦੇਵ ਨੂੰ ਭੱਠੀ ਕਰੇ, ਭਗਤੀ ਰੂਪ ਘੜਾ ਬਣਾਵੇ ਤੇ ਪ੍ਰੇਮ ਦਾ ਪੋਚਾ ਪਾਵੇ, ਇਸ ਪ੍ਰਕਾਰ ਬ੍ਰਹਮਾਨੰਦ ਰੂਪੀ ਅੰਮ੍ਰਿਤ ਰਸ ਨੂੰ ਚੁਆਉਣਾ ਕਰੇ। ਬਾਬਾ ਮਨ ਮਤ ਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ। ਬਾਬਾ ਤੋਂ ਪਾਵੇ ਭਰਤਰੀ, ਨਾਮ ਰਸ ਨੂੰ ਪੀਵੇ ਤਾਂ ਮਨ ਮਤਵਾਰੋ ਮਸਤ ਹੁੰਦਾ। ਇਹ ਸ਼ਰਾਬਾਂ ਸ਼ਰੂਬਾਂ ਨਾਲ ਕੀ ਮਸਤ ਹੁੰਦਾ, ਸਵੇਰੇ ਉੱਠ ਕੇ ਫਿਰ ਸਿਰ ਦੁਖਦਾ, ਬੁਰੇ ਹਾਲ ਨਾਲ ਧਰਮ ਰਾਜੇ ਕੋਲ ਜਾਣਾ ਪੈਂਦਾ, ਅਤੇ ਸੁੱਤੇ ਹੀ ਉਸਦੇ ਰੰਗ ਜਿਹੜਾ ਆਨੰਦ ਵਿੱਚ ਰਚ ਰਹਿੰਦਾ। ਐਨ ਇਸ ਬੰਨੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ ਰਹਾਉ। ਦਿਨ ਰਾਤ ਜਿਹੜੀ ਪ੍ਰੇਮ ਵਿੱਚ ਲਿਵ ਲੱਗੀ ਹੈ ਇਹੀ ਇੱਕ ਬਣੀ ਹੁੰਦੀ ਬਗੀਚੀ ਬਣੀ ਹੈ। ਦਿਨ ਰਾਤ ਪ੍ਰੇਮ ਵਿੱਚ ਜਿਹੜੀ ਲਿਵ ਲੱਗਣੀ ਬਣ ਆਈ ਹੈ ਅਤੇ ਅਨਾਹਦ ਹੱਦ ਤੋਂ ਰਹਿਤ ਜੋ ਸ਼ਬਦ ਬ੍ਰਹਮ ਹੈ ਉਹਨੂੰ ਗ੍ਰਹਿਣ ਕੀਤਾ ਹੈ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ ਪੂਰਾ ਸਾਚ ਪਿਆਲਾ ਸਹਿਜੇ ਤਿਸਹਿ ਪੀ ਆਏ ਜਾ ਕਹੋ ਨਦਰ ਕਰੇ। ਸੱਚ ਨਾਮ ਰੂਪੀ ਪਿਆਲਾ ਬ੍ਰਹਮਾਨੰਦ ਰੂਪੀ ਸ਼ਰਾਬ ਕਰਕੇ ਪੂਰਨ ਹੈ, ਤੋ ਉਸ ਨੂੰ ਸੁੱਤੇ ਹੀ ਪਿਲਾਉਂਦਾ ਹੈ ਜਿਸ ਉੱਤੇ ਉਹ ਕਿਰਪਾ ਦ੍ਰਿਸ਼ਟੀ ਕਰਦਾ ਹੈ। 10ਵੇਂ ਪਾਤਸ਼ਾਹ ਨੇ ਇਹ ਸੋ ਜਿਹੜੀ ਬਾਣੀ ਉਚਾਰਨ ਕੀਤੀ ਹੈ ਜਫਰਨਾਮਾ, ਇਹਦੇ ਵਿੱਚ ਅਖੀਰ 'ਤੇ ਜਾ ਕੇ ਕਹਿੰਦੇ ਮੈਨੂੰ ਵੀ ਉਹ ਸਬਜ ਪਿਆਲਾ ਪਿਆਓ, ਬਖਸ਼ਿਸ਼ ਕਰੋ, ਮੈਨੂੰ ਵੀ ਉਹ ਨਾਮ ਦਾ ਪਿਆਲਾ ਬਖਸ਼ਿਸ਼ ਕਰੋ। ਵਾਰ ਵਾਰ ਮੰਗਦੇ ਨੇ ਮਹਾਰਾਜ ਜੀ ਨਾਮ ਦਾ ਪਿਆਲਾ ਪੀਓ, ਜੇ ਪੀਣਾ ਮਾੜੇ ਪਿਆਲੇ ਨਾ ਪੀਓ, ਸਤਿਗੁਰੂ ਕਹਿੰਦੇ ਨੇ ਛੱਡ ਦਿਓ। ਕਈ ਲੋਕ ਕਹਿੰਦੇ ਨੇ ਸ਼ਰਾਬ ਦਾ ਕਿੱਥੇ ਲਿਖਿਆ, ਮਨਾ ਕਰਨਾ, ਲਿਖਿਆ ਤਾਂ ਹੋਇਆ ਹੁਣ। ਸੋ ਇਸ ਕਰਕੇ ਜੇ ਕੋਈ ਪੁੱਛੇ ਗੁਰੂ ਗ੍ਰੰਥ ਸਾਹਿਬ ਕਿੱਥੇ ਲਿਖਿਆ, ਪਿੱਛੇ ਵੀ ਤੀਜੇ ਪਾਤਸ਼ਾਹ ਸ਼ਬਦ ਆਇਆ ਸੀ, ਹੁਣ ਵੀ ਸਤਿਗੁਰੂ ਕਹਿੰਦੇ ਇਹ ਨਾ ਪੀਓ ਜਿਹੜੇ ਸ਼ਰਾਬ ਕਰਕੇ ਬੰਦਾ ਨਰਕਾਂ ਨੂੰ ਜਾਂਦਾ, ਨਾਮ ਦਾ ਪਿਆਲਾ ਪੀਓ। ਅੰਮ੍ਰਿਤ ਕਾ ਵਾਪਾਰੀ ਹੋਵੇ ਕਿਆ ਮਦ ਛੂਛੈ ਪਾਉ ਤਰੇ। ਜਿਹੜੇ ਇਨਸਾਨ ਨਾਮ ਤੋਂ ਭਾਵ ਬ੍ਰਹਮਾਨੰਦ ਰੂਪੀ ਅੰਮ੍ਰਿਤ ਦਾ ਵਪਾਰੀ ਹੁੰਦੇ ਨੇ, ਉਹ ਫਿਰ ਤੁਹਾਡੇ ਜਿਹੜਾ ਛੂਛਾ ਤੁੱਛ ਜਿਹਾ ਮਦ ਹੈ ਸ਼ਰਾਬ ਕੀ ਚੀਜ਼ ਹੈ, ਕੁਛ ਵੀ ਨਹੀਂ ਹੈ, ਐਵੇਂ ਫਾਲਤੂ ਜੀ ਚੀਜ਼ ਹੁੰਦੀ ਹੈ। ਤੁੱਛ ਮਦ ਵਿੱਚ ਕੀ ਪ੍ਰੇਮ ਧਾਰਦਾ ਕਿ ਤੂੰ ਨਹੀਂ ਧਾਰਦਾ, ਫਿਰ ਨਹੀਂ ਕਰਦਾ। ਨਾਮ ਕਿੱਥੇ ਕਿੱਥੇ ਸ਼ਰਾਬ, ਕਿੱਥੇ ਪਤਾਲ, ਕਿੱਥੇ ਆਕਾਸ਼, ਫਰਕ ਹੈ ਕਿਤੇ, ਬਹੁਤ ਫਰਕ। ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਪਾਇਆ। ਗੁਰਾਂ ਦੀ ਜਿਹੜੀ ਸਿੱਖਿਆ ਦੁਆਰੇ ਜਿਸਨੇ ਨਾਮ ਅੰਮ੍ਰਿਤ ਬਾਣੀ ਨੂੰ ਪੀਤਾ, ਉਹ ਪੀਂਦਿਆਂ ਹੀ ਪ੍ਰਮਾਣਨੀਕ ਹੋ ਗਿਆ। ਬਾਣੀ ਪੜ੍ਹੀ ਜਾਓ, ਸੁਣੀ ਜਾਓ, ਬਾਕੀ ਦੀਆਂ ਜਿਹੜੀਆਂ ਫਾਲਤੂ ਦੀਆਂ ਕਲਪਨਾ ਉਹ ਛੱਡ ਦਿਓ। ਜੇ ਮਨੁੱਖਾ ਜਨਮ ਕੁਝ ਲੈਣਾ, ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠ ਹੈ ਕਰੈ ਕਿਆ। ਦਰ ਹੁੰਦਾ ਅੰਦਰ, ਅੰਦਰ ਜੋ ਪਰਮਾਤਮਾ ਹੈ ਉਹਦੇ ਦਰਸ਼ਨ ਦਾ ਜੋ ਪ੍ਰੀਤਮ ਹੋ ਜਾਂਦਾ ਹੈ, ਉਹ ਫਿਰ ਬੈਕੁੰਠ ਦੀਆਂ ਮੁਕਤੀਆਂ ਨੂੰ ਕੀ ਕਰਦਾ, ਬੈਕੁੰਠ ਦੀਆਂ ਮੁਕਤੀਆਂ ਨੂੰ ਨਹੀਂ ਚਾਹੁੰਦਾ। ਮੈਨੂੰ ਨਹੀਂ ਮੁਕਤੀ ਚਾਹੀਦੀ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਸੋ ਇਸ ਕਰਕੇ ਮੁਕਤੀਆਂ ਵੈਸੇ ਹੀ ਨਹੀਂ ਗੁਰਮੁਖਾਂ ਦੇ ਚਰਨਾਂ 'ਚ ਤੁਰੀਆਂ ਫਿਰਦੀਆਂ ਹੁੰਦੀਆਂ। ਮੁਕਤੀਆਂ ਤੋਂ ਕਿਹਾ ਨਾਮ ਦਾ ਹੀ ਰਸ ਸਭ ਤੋਂ ਵੱਡਾ ਗਿਣਿਆ ਮਹਾਰਾਜ ਨੇ। ਸਿਫਤੀ ਰੱਤਾ ਸਦ ਬੈ ਰਾਗੀ ਜੂਐ ਜਨਮ ਨਾ ਹਾਰੈ। ਜੋ ਸਦਾ ਹੀ ਪ੍ਰੇਮੀ ਹੋ ਕੇ ਵਿਰਾਗੀ ਹੋ ਕੇ ਪਰਮਾਤਮਾ ਦੀ ਸਿਫਤ ਵਿੱਚ ਰੱਤਿਆ ਹੋਇਆ, ਉਹ ਸੰਸਾਰ ਰੂਪ ਜੂਏ ਵਿੱਚ ਆਪਣੇ ਮਨੁੱਖਾ ਜਨਮ ਨੂੰ ਕਦੇ ਹਾਰਦਾ ਨਹੀਂ ਹੈ। ਕਹੋ ਨਾਨਕ ਸੁਣ ਪਰਥਰ ਜੋਗੀ ਖੀਵਾ ਅੰਮ੍ਰਿਤ ਧਾਰਾ ਹੈ। ਹੁਣ ਮਹਾਰਾਜ ਕਥਨ ਕਰਦੇ ਨੇ ਭਰਥਰੀ ਹਰੀ ਸੁਣਨਾ ਕਰੇ ਧਿਆਨ ਦੇ ਨਾਲ ਬਚਨ ਸਾਡਾ, ਜੋ ਇਸ ਪ੍ਰਕਾਰ ਦੇ ਅੰਮ੍ਰਿਤ ਨੂੰ ਧਾਰਦਾ ਅਰਥਾਤ ਕਹਿਣ ਤੋਂ ਪਾ ਕੇ ਪੀਂਦਾ ਉਹ ਮਸਤ ਹੋ ਜਾਂਦਾ ਹੈ। ਆਸਾ ਮਹੱਲਾ ਪਹਿਲਾ ਕੁਰਾਸਾਨ ਖਸਮਾਨਾ ਕੀ ਆ ਹਿੰਦੁਸਤਾਨ ਡਰਾਇਆ। ਸੋ ਇਹ ਸ਼ਬਦ ਦੇ ਅਰਥ ਕਰਨ ਤੋਂ ਪਹਿਲਾਂ ਬੇਨਤੀ ਕਰਦਿਆਂ, ਜਿਹੜਾ ਪਿੱਛੇ ਆਪਾਂ ਸ਼ਬਦ ਸੁਣਿਆ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈ ਹੈ, ਕਈ ਵਾਰੀ ਕਈ ਸਾਖੀਆਂ ਆਈਆਂ ਸੰਤਾਂ ਮਹਾਤਮਾ ਦੀਆਂ ਕਿ ਜਦੋਂ ਮਿਲਣ ਗਏ ਜਾਂ ਤੁਰ ਕੇ ਉਹਨਾਂ ਨੂੰ ਮਾਰਨ ਗਏ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਨੂੰ, ਤੋ ਬਾਂਹ ਕਿਤੇ, ਲੱਤ ਕਿਤੇ, ਸਿਰ ਕਿਤੇ ਪਿਆਸ। ਹੋਰ ਵੀ ਸੰਤਾਂ ਦੀਆਂ ਬਹੁਤ ਸਾਖੀਆਂ। ਬਿਲ ਜਿਹੜੇ ਮੰਚਲੇ ਲੋਕ ਨੇ, ਟੇਢੇ ਢੰਗਾਂ ਵਾਲੇ, ਬੜੇ ਹੱਸਦੇ ਲੈ, ਇਹ ਕਿਵੇਂ ਹੋ ਸਕਦਾ? ਸੋ ਜਿਹੜੇ ਸ਼ਰਧਾਵਾਨ ਨੇ, ਆਹ ਸ਼ਬਦ ਦਾ 125,000 ਪਾਠ ਜੇ ਕੋਈ ਕਰ ਲਏ ਵਿਧੀ ਮਰਿਆਦਾ ਨਾਲ, ਐਂ ਟਿਕਾ ਕੇ ਜਤ ਸਤ ਰੱਖ ਕੇ ਮਰਿਆਦਾ 'ਚ, ਉਹਦੇ 'ਚ ਇਹ ਤਾਕਤ ਆ ਜਾਂਦੀ ਹੈ, ਉਹ ਸਾਰੇ ਸਰੀਰ ਨੂੰ ਅੱਡ ਅੱਡ ਕਰਕੇ ਸਿੱਟ ਸਕਦਾ। ਮੈਨੂੰ ਕਿਸੇ ਮਹਾਤਮਾ ਨੇ ਦੱਸਿਆ ਸੀ, ਮੈਂ ਕਿਹਾ ਜੀ ਮੈਥੋਂ ਤਾਂ ਨਹੀਂ ਹੋਣਾ, ਸਾਡੀ ਲਾਈਨ ਹੋਰ ਆ। ਕਹਿੰਦੇ ਇਸ ਤਰ੍ਹਾਂ ਹੋ ਜਾਂਦਾ, ਪਰ ਇਹ ਗੱਲ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ। ਸੋ ਅਗਲਾ ਸ਼ਬਦ ਜਿਹੜਾ ਖੁਰਾਸਾਨ ਖਸਮਾਨਾ ਕੀ ਆ, ਸੋ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਸੰਤ ਮੰਡਲੀ ਨਾਲ ਬਚਨ ਬਿਲਾਸ ਕਰਦੇ ਹੋਏ ਏਮਨਾਬਾਦ ਪਹੁੰਚੇ ਭਾਈ ਲਾਲੋ ਦੇ ਸ਼ਹਿਰ, ਤਾਂ ਸ਼ਹਿਰ ਤੋਂ ਬਾਹਰ ਬਾਹਰ ਇੱਕ ਬੜਾ ਰਮਣੀਕ ਉੱਚਾ ਸਥਾਨ ਵੇਖ ਕੇ ਅਰੋੜਾਂ ਦਾ ਚੌਂਤਰਾ ਬਣਾ ਕੇ ਉੱਪਰ ਗੁਰੂ ਜੀ ਬੈਠ ਗਏ, ਅਤੇ ਫਕੀਰ ਜਿਹੜੇ ਸੀ ਚਾਰੋਂ ਪਾਸੇ ਬੈਠ ਗਏ। ਉੱਥੇ ਬੈਠਿਆਂ ਸਾਰਾ ਦਿਨ ਲੰਘ ਗਿਆ, ਪਰ ਕਿਸੇ ਨੇ ਆ ਕੇ ਰੋਟੀ ਨਾ ਪੁੱਛੀ। ਹੁਣ ਰੋਟੀ ਤੋਂ ਬਿਨਾਂ ਫਕੀਰਾਂ ਦੇ ਮੂੰਹ ਕਮਲਾ ਕੇ, ਤਾਂ ਗੁਰੂ ਮਹਾਰਾਜ ਨੇ ਫਕੀਰਾਂ ਨੂੰ ਕਿਹਾ, ਇਹ ਸੰਤ ਹੋ ਦੁਆ ਉੱਠ ਕਰ ਜਾਵੋ, ਉਰਤੇ ਜਾਚ ਅਸਨ ਕੋ ਕਹੋ, ਦੋ ਜਣੇ ਉੱਠ ਕੇ ਜਾਓ ਮੰਗ ਲਿਓ ਭਾਈ, ਨਹੀਂ ਕੋਈ ਦੇਣ ਆਇਆ। ਜੇ ਬੈਠਿਓ ਦੇਵੈ ਕੋ ਨਾਹੀ, ਘਰ ਮਹਿ ਜਾਏ ਜਾਚ ਕਿਨ ਕਾਹੀ, ਫਿਰ ਮੰਗ ਲਓ ਜੇ ਕੋ ਨਹੀਂ ਬੈਠਿਆ ਦਿੰਦਾ। ਮਹਾਰਾਜ ਕਹਿੰਦੇ, ਭਾਈ ਮਰਦਾਨਾ ਤੂੰ ਵੀ ਜਾ, ਮਰਦਾਨੇ ਤੂੰ ਜਾ ਹੇ ਸੰਗਾਰੇ, ਆਵਤ ਲਾਲੋ ਲਿਹੋ ਹਕਾਰੇ। ਭਾਈ ਲਾਲੋ ਨੂੰ ਵੀ ਨਾਲ ਹੀ ਲੈ ਆਉਂਦਾ ਹੋਇਆ, ਜਾ ਤੂੰ ਲੈ ਕੇ ਆ। ਸੋ ਜਿਸ ਵੇਲੇ ਮਹਾਰਾਜ ਦਾ ਹੁਕਮ ਮੰਨ ਕੇ ਸੰਤਾਂ ਦੇ ਨਾਲ ਭਾਈ ਮਰਦਾਨਾ ਜੀ ਉਸ ਸ਼ਹਿਰ 'ਚ ਗਏ। ਉੱਥੋਂ ਦੇ ਪਠਾਣਾਂ ਦੇ ਇੱਕ ਰਾਜੇ ਦੇ ਘਰ ਵਿਆਹ ਸੀ, ਉਸੇ ਘਰ ਵਿੱਚ ਜਾ ਕੇ ਸੰਤਾਂ ਨੇ ਭਿੱਖਿਆ ਮੰਗੀ। ਸੋ ਪਹਿਲੇ ਤਾਂ ਉਹਨਾਂ ਨੇ ਕੋਈ ਜਵਾਬ ਹੀ ਨਾ ਦਿੱਤਾ, ਆਪਣੀਆਂ ਖੁਸ਼ੀਆਂ 'ਚ ਹੀ ਮੱਤੇ ਰਹੇ। ਜਦ ਸੰਤਾਂ ਨੇ ਕਈ ਵਾਰ ਮੰਗਿਆ ਤਾਂ ਉਹਨਾਂ ਮਦਮੱਤਿਆਂ ਨੇ ਕੀ ਕੀਤਾ, ਉੱਠ ਕੇ ਧੱਕੇ ਦੇਣੇ ਸ਼ੁਰੂ ਕਰਤੇ, ਸ਼ਰਾਬ ਸ਼ੁਰੂ ਪੀਤੀ ਹੋਈ ਸੀ। ਕਈ ਸੰਤਾਂ ਤਾਂ ਧੂੜ ਵਿੱਚ ਮਿਲਤਾ, ਮਿੱਟੀ ਮੁੱਟੀ 'ਚ ਸੁੱਟਤਾ ਚੱਕ ਕੇ। ਸੋ ਜਿਸ 'ਤੇ ਬਹੁਤੀਆਂ ਸੱਟਾਂ ਲੱਗਣ ਕਰਕੇ ਉਹਨਾਂ ਦੇ ਸਰੀਰ ਬੜੇ ਪੀੜਿਤ ਹੋਏ। ਕਈਆਂ ਨੂੰ ਜਿਹੜੀਆਂ ਜਿੱਥੇ ਰੋਟੀ ਪਕਾਉਂਦੇ ਲੋਹ 'ਤੇ ਉਹ ਬੰਦ ਸੀ, ਲੋਹ ਤਾਂ ਉਹਦਾ ਧੱਕੇ ਦੇ ਅਤੇ ਲੋਹ 'ਚ ਡਿੱਗ ਪਏ, ਕਈ ਉੱਥੇ ਸੱਟ ਸੁੱਟ ਵੱਜ ਗਈ। ਅਤੇ ਵਾਪਸ ਸੱਟਦੇ ਹੋਏ ਭਾਈ ਲਾਲੋ ਨੂੰ ਨਾਲ ਲੈ ਕੇ ਮਹਾਰਾਜ ਕੋਲ ਆ ਗਏ। ਤਾਂ ਮਹਾਰਾਜ ਨੇ ਕਿਹਾ, ਤੁਸੀਂ ਛੇਤੀ ਨਾਲ ਹੀ ਖਾਲੀ ਹੱਡ ਪਿੱਛੇ ਮੁੜਿਆ। ਫਕੀਰਾਂ ਨੇ ਆਪਣੀ ਹੱਡ ਬੀਤੀ ਸਾਰੀ ਸੁਣਾਈ ਮਹਾਰਾਜ ਨੂੰ। ਸੁਣਤ ਵਗਿਆ ਸੰਤਨ ਕੇਰੀ, ਰਿਸ ਉਪਜੀ ਮਨ ਮਾਹਿਕ ਨੇਰੀ, ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਕਮਾਲ ਹੈ, ਮਹਾਰਾਜ ਕਹਿੰਦੇ ਸੰਤ ਮਹਾਤਮਾ ਨਾਮ ਜਪਣ ਵਾਲੇ ਲੈ, ਇਹਨਾਂ ਨੂੰ ਧੱਕੇ ਮਾਰਦੇ ਆ, ਅਤੇ ਰਿਸ਼ਤੇਦਾਰਾਂ ਨੂੰ ਕਿਵੇਂ ਖਵਾ ਖਵਾ ਕੇ ਪਾਲਦੇ ਪਹੁੰਚਦੇ ਆ। ਤੇ ਛਿਨ ਲਾਲੋ ਸਨਮੁਖ ਬੈਸਾ, ਤੇ ਸੋ ਕਹਿਓ ਸ਼ਬਦ ਮੁੱਖ ਐਸਾ। ਪਹਿਲੇ ਗੁਰੂ ਜੀ ਨੇ ਤਲੰਗ ਰਾਗ ਦੇ ਸ਼ਬਦ ਉਚਾਰਿਆ, ਜੈਸੀ ਮੈਂ ਆਵਾ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਫਿਰ ਜਿਸ ਵੇਲੇ ਬਾਬਰਕਿਆਂ ਨੇ ਆ ਕੇ ਚੜ੍ਹਾਈ ਕੀਤੀ ਅਤੇ ਸ਼ਹਿਰ ਵਾਸੀਆਂ ਦਾ ਬੁਰਾ ਹਾਲ ਕੀਤਾ, ਤਾਂ ਆਸਾ ਰਾਗ ਵਿੱਚ ਅਸ਼ਟਪਦੀ ਉਚਾਰੀ, ਜਿਨ ਸਿਰ ਸੋਹਣ ਪੱਟੀਆਂ, ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਦੀਆਂ, ਗਲ ਵਿੱਚ ਆਵੇ ਧੂੜ। ਸੋ ਇਹ ਦੋਨੋਂ ਸ਼ਬਦ ਹਲੇ ਚੱਲ ਕੇ ਅੱਗੇ ਆਉਣਗੇ, ਇੱਕ 722 ਅਤੇ ਇੱਕ 417 'ਤੇ। ਜਿਸ ਵੇਲੇ ਸਾਰੀ ਤਬਾਹੀ ਹੋ ਗਈ, ਫਿਰ ਦੂਜੀ ਅਸ਼ਟਪਦੀ ਉਚਾਰੀ, ਕਹਾਂ ਸੋ ਖੇਲ ਤਬੇਲਾ ਘੋੜੇ, ਕਹਾਂ ਭੇਰੀ ਸਹਿਨਾਈ, ਕਹਾਂ ਸੋ ਤੇਗ ਬੰਦ ਗਾਡੇਰੜ, ਕਹਾਂ ਸੋ ਲਾਲ ਕਬਾਈ। ਇਹ ਸ਼ਬਦ ਬਿਲਕੁਲ ਅਖੀਰ 'ਤੇ ਸੁਣਾਇਆ ਜਾ ਕੇ, ਆਸਾ ਰਾਗ ਦੇ ਪਹਿਲੇ ਪਾਤਸ਼ਾਹ। ਖੁਰਾਸਾਨ ਖਸਮਾਨਾ ਕੀ ਆ, ਹਿੰਦੁਸਤਾਨ ਡਰਾਇਆ, ਹਿੰਦੋ ਨਹੀਂ ਦੱਦੇ ਹੋੜਾ ਨਹੀਂ ਹੈ ਔਂਕੜਾ, ਹਿੰਦੁਸਤਾਨ ਡਰਾਇਆ। ਖੁਰਾਸਾਨ ਹੁੰਦਾ ਕਾਬਲ ਵਾਲਿਆਂ ਦਾ ਜਿਹੜਾ ਖਸਮਾਨਾ ਹੁੰਦਾ, ਪੱਖ ਕੀਤਾ, ਅਤੇ ਹਿੰਦੁਸਤਾਨ ਵਿੱਚ ਜੋ ਏਮਨਾਬਾਦ ਹੈ ਇਹਨੂੰ ਡਰਾਉਣਾ ਕੀਤਾ। ਉਦੋਂ ਹਿੰਦੁਸਤਾਨ ਬਹੁਤ ਵੱਡਾ ਸੀ। ਸੋ ਇਹ ਜੋ ਇਤਨਾ ਫਸਾਦ ਪਵਾਇਆ, ਇਹ ਪਰਮੇਸ਼ਰ ਨਹੀਂ ਪਾਇਆ ਹੋਵੇਗਾ। ਮਹਾਰਾਜ ਦਾ ਉੱਤਰ ਫਿਰ ਕੀ ਹੈ, ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਉਹ ਕਰਤਾ ਵਾਹਿਗੁਰੂ ਆਪਣੇ ਆਪ ਨੂੰ ਦੋਸ਼ ਨਹੀਂ ਦਿੰਦਾ, ਉਹਨੇ ਮੁਗਲਾਂ ਨੂੰ ਜਮ ਰੂਪ ਕਰਕੇ ਚੜਾਤਾ, ਕਿਉਂਕਿ ਇਹਨੇ ਸੰਤਾਂ ਨੂੰ ਧੱਕੇ ਦਿੱਤੇ। ਹੁਣ ਜਿੱਥੇ ਸੰਤਾਂ ਨੂੰ ਮਾਰ ਪੈਂਦੀ, ਫਿਰ ਮਹਾਰਾਜ ਜੀ ਵੀ ਉੱਥੇ ਨੂੰ ਕਿਸੇ ਨੂੰ ਚੜਾ ਦਿੰਦੇ, ਜਾ ਫਿਰ ਤੂੰ ਵੀ ਸੋਧਾ ਲਾਇਆ। ਹੁਣ ਏਤੀ ਮਾਰ ਪਈ ਕਰ ਲਾਣੇ, ਤੈਂ ਕੀ ਦਰਦ ਨਾ ਆਇਆ। ਏਮਨਾਬਾਦ ਵਾਸੀ ਪਠਾਣਾਂ ਨੂੰ ਇੰਨੀ ਮਾਰ ਪਈ ਜੋ ਸਾਰੇ ਕੁਰਲਾ ਉੱਠੇ, ਹੇ ਵਾਹਿਗੁਰੂ ਕੀ ਤੈਨੂੰ ਇਹਨਾਂ ਦੀ ਹਾਲਤ ਉੱਤੇ ਮਾੜਾ ਜਿਹਾ ਵੀ ਤਰਸ ਨਹੀਂ ਆਇਆ, ਕਿ ਦਰਦ ਨਹੀਂ ਆਇਆ ਤੁਹਾਨੂੰ? ਹੁਣ ਆਪ ਹੀ ਉੱਤਰ ਦਿੰਦੇ ਨੇ, ਕਰਤਾ ਤੂੰ ਸਭ ਨਾ ਕਾ ਸੋਈ, ਜੇ ਸਕਤਾ ਸਕਤੇ ਕੌ ਮਾਰੇ, ਤਾਂ ਮਨ ਰੋਸ ਨਾ ਹੋਈ ਰਹਾਓ। ਇਹ ਕਰਤਾ ਪਰਮੇਸ਼ਰ, ਸੋ ਤੂੰ ਸਾਰਿਆਂ ਦਾ ਮਾਲਕ ਹੈ, ਤੇ ਜੇ ਸਕਤਾ ਹੁੰਦਾ ਤਾਕਤਵਾਨ ਪੁਰਸ਼ ਸਕਤੇ ਨੂੰ ਭਾ ਬਲਵਾਨ ਨੂੰ ਮਾਰੇ, ਤਾਂ ਮਨ ਵਿੱਚ ਰੋਸ ਗੁੱਸਾ ਨਹੀਂ ਆਉਂਦਾ। ਬਰਾਬਰ ਦੇ ਨੂੰ ਬਰਾਬਰ ਵਾਲਾ ਲੜੇ, ਫਿਰ ਨਹੀਂ ਗੁੱਸਾ ਆਉਂਦਾ, ਕਿਉਂਕਿ ਦੋਨੋਂ ਬਰਾਬਰ ਦੇ ਹੁੰਦੇ ਨੇ। ਕਹਿਣ ਤੋਂ ਭਾਵ ਮੁਗਲ ਤੇ ਪਠਾਣ ਦੋਨਾਂ ਬਲਵਾਨ ਹਨ, ਦੋਨਾਂ ਬਲਵਾਨਾਂ ਦਾ ਆਪਸ ਵਿੱਚ ਜੰਗ ਹੋਣ ਕਰਕੇ ਪਰਮਾਤਮਾ ਨੇ ਗੁੱਸਾ ਨਹੀਂ ਕੀਤਾ। ਸਖਤਾ ਸੀਹੋ ਮਾਰੇ ਪੈ ਵਗੈ ਹੈ ਖਸਮੈ ਸਾ ਪੁਰਸਾਹੀ। ਜੇਕਰ ਸਖਤਾ ਹੁੰਦਾ ਬਲ ਵਾਲਾ, ਸਿੰਹ ਸ਼ੇਰ, ਤੇ ਗਊਆਂ ਦੇ ਵਗ ਉੱਤੇ ਜਾ ਕੇ ਗਊਆਂ ਨੂੰ ਮਾਰ ਨਾ ਕਰੇ। ਸਖਤਾ ਸੀਹੋ ਮਾਰੇ ਪੈ ਵਗੈ, ਵਗੈ ਤੋਂ ਭਾਵ ਵਗ ਜਿਹੜਾ ਹੁੰਦਾ, ਸੋ ਇਸ ਪ੍ਰਕਾਰ ਵਗੈ ਨਹੀਂ ਕਰਨਾ, ਵਗੈ। ਤਦ ਖਸਮ ਨੂੰ ਚਾਹੀਦਾ ਕਿ ਸਾ ਪੁਰਸਾਈ, ਪੌਰਸ਼ਤਾਈ ਭਾਵ ਬਲਤਾਈ ਕਰੇ, ਨਹੀਂ ਤਾਂ ਕੋਈ ਲੋੜ ਨਹੀਂ। ਇਸੇ ਤਰ੍ਹਾਂ ਜੇ ਮੁਗਲ ਕਿਸੇ ਗਰੀਬ ਨੂੰ ਮਾਰ ਦੇ ਤਾਂ ਪਰਮੇਸ਼ਰ ਜ਼ਰੂਰ ਰੱਖਿਆ ਕਰਦਾ, ਪਰ ਉਹ ਬਰਾਬਰ ਦੇ ਨਾਲ ਬਰਾਬਰ ਦਾ ਲੜਿਆ, ਫਿਰ ਉਹ ਵਿੱਚ ਦਾਖਲ ਨਹੀਂ ਦਿੰਦਾ। ਰਤਨ ਵਿਗਾੜ ਵਿਗੋਏ ਕੁੱਤੀ ਮੋਇਆ ਸਾਰ ਨਕਾਈ। ਇਹਨਾਂ ਕੁੱਤੀ ਤੋਂ ਭਾਵ ਕੁੱਤਿਆਂ ਪਠਾਣਾਂ ਨੇ ਰਤਨ ਰੂਪ ਮਨੁੱਖਾ ਦੇਹ ਨੂੰ ਮਦ ਵਿੱਚ ਮਸਤ ਹੋ ਕੇ ਸ਼ਰਾਬ ਪੀ ਕੇ ਵਿਗੋਏ ਭਾਵ ਖਰਾਬ ਕਰਤਾ ਹੈ। ਇਸੀ ਤੇ ਇਹਨਾਂ ਦੇ ਮਰਿਆ ਹੋਇਆਂ ਦੀ ਵੀ ਕੋਈ ਸਾਰ ਸੰਭਾਲ ਨਹੀਂ ਲੈਂਦਾ। ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ। ਉਹ ਪਰਮੇਸ਼ਰ ਆਪ ਹੀ ਸੰਬੰਧੀਆਂ ਨੂੰ ਅਤੇ ਆਪ ਹੀ ਦੇਹ ਨੂੰ ਆਪ ਹੀ ਪਦਾਰਥਾਂ ਨਾਲ ਜੋੜਦਾ ਸਾਰਿਆਂ ਨੂੰ, ਫਿਰ ਆਪ ਹੀ ਵਿਛੋੜਦਾ। ਇਹ ਪਰਮਾਤਮਾ ਅਸੀਂ ਤਾਂ ਇੱਕ ਤੇਰੀ ਵਡਿਆਈ ਨੂੰ ਵੇਖਦੇ ਹਾਂ। ਜੇ ਕੋ ਨਾ ਉਤਰਾਏ ਵੱਡਾ ਸਾਧ ਕਰੇ ਮਨ ਭਾਣੇ। ਜਿਹੜਾ ਕੋਈ ਬੰਦਾ ਆਪਣਾ ਨਾਂ ਸਭ ਤੋਂ ਵੱਡਾ ਧਰਾਉਂਦਾ ਪਹਿਲਾਂ ਤਾਂ, ਅਤੇ ਮਨ ਭਾਉਂਦੇ ਸਵਾਦ ਲੈਂਦਾ, ਖਸਮੈ ਨਦਰੀ ਕੀੜਾ ਆਵੈ ਜੇਤੇ ਜੁਗੈ ਦਾਣੇ। ਉਹ ਇਨਸਾਨ ਖਸਮ ਦੀ ਨਜ਼ਰ ਤਾਂ ਇੱਕ ਕੀੜੇ ਵਰਗਾ ਹੀ ਹੈ, ਚਾਹੇ ਉਹ ਜਿੰਨੇ ਵੀ ਪਦਾਰਥਾਂ ਨੂੰ ਖਾਏ, ਦਾਣੇ ਖਾਏ, ਕੀੜੇ ਵੀ ਤਾਂ ਦਾਣੇ ਜੇ ਚੁੱਕ ਚੁੱਕ ਲਈ ਜਾਂਦੇ ਹੁੰਦੇ ਆ। ਕਹਿੰਦੇ ਜੋ ਇਨਸਾਨ ਦੂਜਿਆਂ ਪਾਸੋਂ ਲੁਕਾ ਲੁਕਾ ਕੇ ਜਿੰਨੇ ਕੁ ਦਾਣੇ ਨੂੰ ਚੁੱਕਦਾ, ਉਹ ਖਸਮ ਦੀ ਨਿਗਾਹ 'ਚ ਹੀ ਆਉਂਦਾ ਕਿ ਕੀੜੇ ਖਾਂਦਾ, ਇਹ ਕੀੜੇ ਖਾਣ ਵਾਲਾ ਹੈ, ਦੂਜਿਆਂ ਦੀ ਦੇਖੋ ਚੋਰੀ ਕਰ ਕਰ ਖਾਂਦਾ ਚੀਜ਼ਾਂ। ਸੋ ਜਿਵੇਂ ਇੱਕ ਪੁਜਾਰੀ ਮੰਦਰ 'ਚੋਂ ਠਾਕਰਾਂ ਨੂੰ ਭੋਗ ਲਗਾ ਕੇ ਪ੍ਰਸ਼ਾਦ ਵਰਤਾਉਂਦਾ ਨਹੀਂ ਸੀ ਅਤੇ ਲੁਕਾ ਕੇ ਸਾਰਾ ਆਪ ਹੀ ਖਾ ਜਾਂਦਾ, ਅੱਜ ਕੱਲ੍ਹ ਵੀ ਇਹੀ ਚੱਲਦਾ ਸਾਰੇ ਥਾਈਂ, ਸੰਗਤ ਨੂੰ ਤਾਂ ਵੰਡਣਾ ਹੀ ਨਹੀਂ। ਸੰਗਤ ਨੂੰ ਕਹਿੰਦੇ ਕੜਾਹ ਪ੍ਰਸ਼ਾਦ ਛਕੋ ਜੀ, ਕਿਣਕਾ ਕਿਣਕਾ ਜੀ ਖਾਓ, ਤੇੜੇ ਚੰਗੇ ਮਿਠਾਈਆਂ ਹੁੰਦੀਆਂ ਆਪ ਹੀ। ਅਤੇ ਇੱਕ ਸਮੇਂ ਇੱਕ ਮਹਾਤਮਾ ਉਸ ਮੰਦਰ 'ਚ ਆ ਗਏ, ਉਹਨਾਂ ਨੇ ਉਸ ਪੰਡਿਤ ਦੀ ਇਹ ਪ੍ਰਸ਼ਾਦ ਚੋਰੀ ਕਰਕੇ ਖਾਣ ਵਾਲੀ ਕਿਰਿਆ ਵੇਖ ਕੇ ਕਿਹਾ, ਪੰਡਿਤ ਸਾਹਿਬ ਆਪ ਲਈ ਇਹ ਵਾਰਤਾ ਚੰਗੀ ਨਹੀਂ। ਫਿਰ ਵੀ ਉਹਨੇ ਆਪਣੀ ਕਿਰਿਆ ਨਾ ਛੱਡਿਆ। ਫਿਰ ਇੱਕ ਦਿਨ ਮਹਾਤਮਾ ਨੇ ਕਿਹਾ ਕਿ ਅੱਗੇ ਤਾਂ ਤੂੰ ਸਾਡਾ ਕਹਿਣਾ ਨਹੀਂ ਮੰਨਿਆ, ਪਰ ਇੱਕ ਵਾਰ ਹੋਰ ਮੰਨ ਲੈ। ਉਹਨੇ ਕਿਹਾ ਚੰਗਾ ਜੀ। ਤਾਂ ਮਹਾਤਮਾ ਨੇ ਕਿਹਾ, ਜਿਹੜਾ ਤੂੰ ਪ੍ਰਸ਼ਾਦ ਚੁਰਾ ਕੇ ਖਾਂਦਾ ਹੈ, ਇਹ ਤੂੰ ਅੱਜ ਰਾਤ ਨੂੰ ਨਾ ਖਾਵੀਂ, ਬੰਨ੍ਹ ਕੇ ਰੱਖ ਦੇ, ਸਵੇਰੇ ਉੱਠ ਕੇ ਖਾ ਲਵੀਂ। ਉਸ ਨੇ ਉਵੇਂ ਕੀਤਾ। ਜਦ ਉਹ ਸਵੇਰੇ ਉੱਠ ਕੇ ਖਾਣ ਲੱਗਾ ਤਾਂ ਕੀ ਵੇਖਦਾ, ਸਾਰੇ ਕੀੜੇ ਹੀ ਕੀੜੇ ਪਏ ਹੋਏ ਨੇ। ਇਸ ਵਾਸਤੇ ਪ੍ਰਸ਼ਾਦ ਸਾਧ ਸਿੰਘ ਜੀ, ਗੁਰੂ ਮਹਾਰਾਜ ਨੂੰ ਭੋਗ ਲਗਾ ਕੇ ਵੰਡ ਕੇ ਖਾਣਾ ਚਾਹੀਦਾ, ਇਕੱਲਿਆਂ ਸਾਰਾ ਨਹੀਂ ਖਾਣਾ ਚਾਹੀਦਾ, ਫਿਰ ਬਹੁਤ ਔਖਾ ਹੋਣਾ ਪੈਂਦਾ। ਮਰ ਮਰ ਜੀਵੈ ਤਾਂ ਕਿਛ ਪਾਏ, ਨਾਨਕ ਨਾਮ ਵਖਾਣੇ। ਹੁਣ ਜਿਸ ਤਰਫ ਜਿਉਂਦਾ ਉਸ ਤਰਫੋਂ ਕਹਿੰਦੇ ਮਰੇ, ਜਿੱਧਰੋਂ ਮਰਿਆ ਹੋਇਆ ਉੱਧਰ ਉਸ ਪਾਸੇ ਜਿਉਂਦਾ ਹੋ ਜੇ, ਫੇਰ ਹੀ ਕੁਝ ਪ੍ਰਾਪਤ ਕਰ ਸਕਦਾ। ਹੁਣ ਮਹਾਰਾਜ ਜੀ ਕਥਨ ਕਰਦੇ ਨੇ, ਵਾਹਿਗੁਰੂ ਨੂੰ ਵਖਾਣੇ ਤੋਂ ਭਾਵ ਕਥਨ ਕਰੇ, ਵਾਹਿਗੁਰੂ ਵਾਹਿਗੁਰੂ ਕਰੇ ਤਾਂ ਕਿਰਪਾ ਹੁੰਦੀ ਹੈ। ਰਾਗ ਆਸਾ ਕਰ ਦੂਜਾ ਮਹੱਲਾ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਸ਼ਬਦ ਦੁਆਰਾ ਸਤਿਗੁਰਾਂ ਦੀ ਮਹਾਰਾਜ ਜੀ ਹੁਣ ਉਸਤਤੀ ਕਰਦੇ ਨੇ ਬਖਸ਼ਿਸ਼ ਕਰਕੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖ ਰਹੇ ਨੇ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਸ਼ਬਦ ਇੱਥੋਂ ਅੱਗੇ ਪ੍ਰਾਰੰਭ ਹੋ ਰਹੇ ਨੇ। ਰਾਗ ਆਸਾ, ਆਸਾ ਰਾਗ ਦੇ ਵਿੱਚ 360 ਅੰਗ ਤੇ ਬਖਸ਼ਿਸ਼ ਕਰਦੇ ਘਰ ਦੂਜਾ ਦੂਸਰੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਹੈ। ਮਹੱਲਾ ਤੀਜਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਬਖਸ਼ਿਸ਼ ਦੁਆਰਾ ਪ੍ਰਾਪਤੀ ਹੈ। ਸੋ 5 ਫੁੱਟ, ਸੋ 7-8 ਕੁ ਦੇ ਇੰਚ ਦੇ ਕਰੀਬ ਮਹਾਰਾਜ ਦਾ ਕੱਦ ਸੀ ਤੀਜੇ ਪਾਤਸ਼ਾਹ। ਧਿਆਨ ਕਰੋ, ਚਿੱਟੀ ਗੋਲ ਦਸਤਾਰ, ਚਿੱਟਾ ਦਾੜਾ, ਚਿੱਟੇ ਚੋਗਾ ਸੁੰਦਰ, ਹੱਥ ਵਿੱਚ ਖੂੰਡਾ, ਬਹੁਤ ਹੀ ਸੁੰਦਰ ਸਰੂਪ। ਸਤਿਗੁਰੂ ਮਹਾਰਾਜ ਦਾ ਚਿਹਰਾ ਲਾਲ ਸੁਰਖ, ਨਾਮ ਰਸੀਏ, ਇੱਕ ਨਿਗਾਹ ਨਾਲ ਹੀ ਸਾਰੇ ਪਾਪ ਕੱਟ ਦੇਣ ਵਾਲੇ ਗੁਰੂ ਸਾਹਿਬ ਕਿਰਪਾ ਕਰ ਰਹੇ ਨੇ। ਹਰ ਦਰਸ਼ਨ ਪਾਵੈ ਵਡ ਭਾਗ, ਗੁਰ ਕੈ ਸ਼ਬਦ ਸੱਚੈ ਬੈਰਾਗ। ਜਿਹੜਾ ਇਨਸਾਨ ਗੁਰਾਂ ਦੇ ਉਪਦੇਸ਼ ਕਰਕੇ ਸੱਚੇ ਵਿਰਾਗ ਨੂੰ ਧਾਰਦਾ ਨਾ, ਉਹ ਵਡਭਾਗੀ ਪੁਰਸ਼ ਹਰੀ ਦੇ ਦਰਸ਼ਨ ਨੂੰ ਪ੍ਰਾਪਤ ਕਰ ਲੈਂਦਾ। ਖੱਟ ਦਰਸ਼ਨ ਵਰਤੈ ਵਰਤਾਰਾ, ਗੁਰ ਕੈ ਦਰਸ਼ਨ ਅਗਨ ਅਪਾਰਾ। ਸੰਸਾਰ ਵਿੱਚ ਜੋਗੀ, ਜੰਗਮ, ਸਰੇਵੜੇ, ਸੰਨਿਆਸੀ, ਦਰਵੇਸ਼, ਮਦਾਰੀ, ਇਹਨਾਂ 6 ਦਰਸ਼ਨ ਤੋਂ ਭਾਵ ਭੇਖਾਂ ਦਾ ਵਰਤਾਰਾ ਵਰਤ ਰਿਹਾ। ਸੋ ਇਹਨਾਂ ਸਭਨਾਂ ਨੇ ਜਿਹੜਾ ਗੁਰਾਂ ਦਾ ਦਰਸ਼ਨ ਹੈ ਨਾ, ਇਹੋ ਅਗਮਾ ਪਾਰਾ ਪਰਮੇਸ਼ਰ ਦਾ ਦਰਸ਼ਨ ਮੰਨਿਆ। ਭਾਵ ਸਭ ਤੋਂ ਉੱਚਾ ਗੁਰਾਂ ਦਾ ਦਰਸ਼ਨ ਮੰਨਿਆ, ਗੁਰਾਂ ਦਾ ਹੀ ਸਤਿਕਾਰ ਕਰਦੇ ਹਨ, ਬਲਕਿ ਗੁਰਾਂ ਨੂੰ ਪਰਮੇਸ਼ਰ ਰੂਪ ਮੰਨਦੇ ਹਨ। 361 ਅੰਗ ਤੇ ਫਰਮਾਉਂਦੇ ਨੇ, ਗੁਰ ਕੈ ਦਰਸ਼ਨ ਮੁਕਤ ਗਤ ਹੋਏ, ਸਾਚਾ ਆਪ ਵਸੈ ਮਨ ਸੋਏ ਰਹਾਉ। ਗੁਰਾਂ ਦੇ ਦਰਸ਼ਨ ਕਰਨ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ। ਗੁਰਾਂ ਦੇ ਦਰਸ਼ਨ ਕਰਕੇ ਹੀ ਉਹ ਸੱਚਾ ਵਾਹਿਗੁਰੂ ਮਨ ਚ ਆ ਕੇ ਵਸਦਾ ਹੈ, ਪ੍ਰਗਟ ਹੁੰਦਾ ਹੈ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਗੁਰ ਦਰਸ਼ਨ ਉਧਰੈ ਸੰਸਾਰਾ, ਜੇ ਕੋ ਲਾਏ ਭਾਉ ਪਿਆਰਾ। ਜਿਹੜਾ ਕੋਈ ਇਨਸਾਨ ਪਿਆਰੇ ਗੁਰਾਂ ਚ ਭਾਉ ਪ੍ਰੇਮ ਲਾਉਂਦਾ ਹੈ, ਉਹੀ ਇਨਸਾਨ ਗੁਰਾਂ ਦੇ ਦਰਸ਼ਨ ਕਰਕੇ ਸੰਸਾਰ ਸਾਗਰ ਤੋਂ ਤਰ ਜਾਂਦਾ। ਭਾਉ ਪਿਆਰਾ ਲਾਏ ਵਿਰਲਾ ਕੋਏ, ਗੁਰ ਕੈ ਦਰਸ਼ਨ ਸਦਾ ਸੁਖ ਹੋਏ। ਕੋਈ ਵਿਰਲਾ ਇਨਸਾਨ ਹੀ ਹੈ ਪਿਆਰੇ ਗੁਰੂ ਨਾਲ ਪ੍ਰੇਮ ਲਾਉਂਦਾ। ਜਿਹੜਾ ਕੋਈ ਪ੍ਰੇਮ ਲਾਉਂਦਾ ਹੈ, ਉਹੀ ਗੁਰਾਂ ਦੇ ਦਰਸ਼ਨ ਕਰਕੇ ਨਿੱਤ ਸੁੱਖ ਨੂੰ ਪ੍ਰਾਪਤ ਹੁੰਦਾ ਹੈ, ਨਿੱਤ ਸੁੱਖ ਹੁੰਦਾ ਜਿਹੜਾ ਸਦਾ ਹੀ ਰਹੇ। ਗੁਰ ਕੈ ਦਰਸ਼ਨ ਮੋਖ ਦੁਆਰ, ਸਤਿਗੁਰ ਸੇਵੈ ਪਰਿਵਾਰ ਸਾਧਾਰ। ਗੁਰਾਂ ਦੇ ਦਰਸ਼ਨ ਕਰਕੇ ਮੁਕਤੀ ਦਾ ਦਰਵਾਜ਼ਾ ਜਿਹੜਾ ਗਿਆਨ ਪ੍ਰਾਪਤ ਹੁੰਦਾ, ਜੋ ਸਤਿਗੁਰਾਂ ਨੂੰ ਸੇਵਦਾ ਉਹ ਆਪਣੇ ਪਰਿਵਾਰ ਨੂੰ ਸੁਧਾਰ ਲੈਂਦਾ, ਤੇ ਪ੍ਰਤੱਖ ਇੰਦਰੀਆਂ ਰੂਪ ਪਰਿਵਾਰ ਨੂੰ ਸੁਧਾਰ ਲੈਂਦਾ। ਨਿਗੁਰੇ ਕਉ ਗਤ ਕਾਈ ਨਾਹੀਂ, ਅਵਗਣ ਮੁੱਠੇ ਚੋਟਾਂ ਕਾਹੀ। ਜੇ ਨਿਗੁਰਾ ਬੰਦਾ ਹੁੰਦਾ, ਚਾਰੇ ਮੁਕਤੀਆਂ ਚੋਂ ਕੋਈ ਮੁਕਤੀ ਪ੍ਰਾਪਤ ਕਰ ਨਹੀਂ ਸਕਦਾ, ਉਹ ਚਾਰੇ ਮੁਕਤੀਆਂ ਤੋਂ ਵਾਂਝਾ ਰਹਿ ਜਾਂਦਾ, ਉਹ ਔਗੁਣਾ ਕਰਕੇ ਮੁੱਠੇ ਹੁੰਦਾ, ਠੱਗਿਆ ਹੋਇਆ ਜਮਾਂ ਦੀਆਂ ਸੱਟਾਂ ਖਾਂਦਾ। ਗੁਰ ਕੈ ਸ਼ਬਦ ਸੁਖ ਸ਼ਾਂਤ ਸਰੀਰ, ਗੁਰਮੁਖਤਾ ਕਉ ਲੱਗੈ ਨਾ ਪੀਰ। ਗੁਰਾਂ ਦੇ ਉਪਦੇਸ਼ ਕਰਕੇ ਸਰੀਰ ਵਿੱਚ ਸ਼ਾਂਤੀ ਸੁੱਖ ਪ੍ਰਾਪਤ ਹੁੰਦਾ, ਜੋ ਗੁਰਮੁਖਾ ਉਹਨੂੰ ਪੀਰ ਹੁੰਦਾ, ਦੁੱਖ ਨਹੀਂ ਲੱਗਦਾ। ਜਮਕਾਲ ਤਿਸ ਨੇੜ ਨਾ ਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਉਹਦੇ ਨੇੜੇ ਜਮਕਾਲ ਹੁੰਦਾ, ਜੰਮਣਾ ਮਰਨਾ ਨਹੀਂ ਆਉਂਦਾ, ਜਨਮ ਮਰਨ ਦਾ ਦੁੱਖ ਨਹੀਂ ਆਉਂਦਾ। ਮਹਾਰਾਜ ਜੀ ਕਥਨ ਕਰਦੇ ਨੇ, ਗੁਰਮੁਖ ਪੁਰਸ਼ ਸੱਚੇ ਪਰਮਾਤਮਾ ਵਿੱਚ ਸਮਾਵੈ ਹੁੰਦਾ, ਅਭੇਦ ਹੋ ਜਾਂਦੇ ਨੇ। ਇਸ ਪ੍ਰਕਾਰ ਇਹ ਮਹਾਰਾਜ ਤੀਸਰੇ ਪਾਤਸ਼ਾਹ ਨੇ ਪਹਿਲਾ ਸ਼ਬਦ ਗੁਰਾਂ ਪ੍ਰਤੀ ਬਖਸ਼ਿਸ਼ ਕੀਤਾ ਕਿ ਸਤਿਗੁਰੂ ਕਿੱਡੇ ਵੱਡੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਅਵਤਾਰ ਦਿਹਾੜਾ 5 ਜਨਵਰੀ ਅੱਜ ਸਾਰੀ ਸੰਸਾਰ ਭਰ ਸੰਗਤ ਮਨਾ ਰਹੀ ਹੈ। 15 ਜਨਵਰੀ ਨੂੰ ਉਹਨਾਂ ਦਾ ਪੋਸੂਰੀ ਸੱਤੇ ਵਾਲਾ ਦਿਨ, ਮਾਘੀ ਤੋਂ ਅਗਲੇ ਦਿਨ ਵੀ ਸੰਗਤ ਨੇ ਮਨਾਉਣਾ ਹੈ। ਇਸ ਪ੍ਰਕਾਰ ਸਾਰੀ ਸੰਗਤ ਉੱਤੇ ਮਹਾਰਾਜ ਦੀ ਬਖਸ਼ਿਸ਼ ਹੈ। ਸੋ ਇਹ ਸ਼ਬਦ ਪੜ੍ਹਨਾ ਚਾਹੀਦਾ, ਗੁਰੂ ਸਤੋਤਰ ਹੈ ਤੇ ਗੁਰੂ ਦੀ ਮਹਿਮਾ ਹੈ। ਆਪਾਂ ਵੀ ਪੜ੍ਹਦੇ ਹਾਂ, ਰਾਗ ਆਸਾ ਕਰ ਦੂਜਾ ਮਹੱਲਾ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਦਰਸ਼ਨ ਪਾਵੈ ਵਡਭਾਗ। ਗੁਰ ਕੈ ਸ਼ਬਦ ਸੱਚੈ ਬੈਰਾਗ, ਖੱਟ ਦਰਸ਼ਨ ਵਰਤੈ ਵਰਤਾਰਾ। ਗੁਰ ਕਾ ਦਰਸ਼ਨ ਅਗਮੇ ਪਾਰਾ, ਗੁਰ ਕੈ ਦਰਸ਼ਨ ਮੁਕਤ ਗਤ ਹੋਏ, ਸਾਚਾ ਆਪ ਵਸੈ ਮਨ ਸੋਏ ਰਹਾਉ। ਗੁਰ ਦਰਸ਼ਨ ਉਧਰੈ ਸੰਸਾਰਾ, ਜੇ ਕੋ ਲਾਏ ਭਾਉ ਪਿਆਰਾ। ਭਾਉ ਪਿਆਰਾ ਲਾਏ ਵਿਰਲਾ ਕੋਏ, ਗੁਰ ਕੈ ਦਰਸ਼ਨ ਸਦਾ ਸੁਖ ਹੋਏ। ਗੁਰ ਕੈ ਦਰਸ਼ਨ ਮੋਖ ਦੁਆਰ, ਸਤਿਗੁਰ ਸੇਵੈ ਪਰਿਵਾਰ ਸਾਧਾਰ। ਨਿਗੁਰੇ ਕਉ ਗਤ ਕਾਈ ਨਾਹੀਂ, ਅਵਗੁਣ ਮੁੱਠੇ ਚੋਟਾਂ ਖਾਹੀ। ਗੁਰ ਕੈ ਸ਼ਬਦ ਸੁਖ ਸ਼ਾਂਤ ਸਰੀਰ, ਗੁਰਮੁਖਤਾ ਕਉ ਲੱਗੈ ਨਾ ਪੀਰ। ਜਮਕਾਲ ਤਿਸ ਨੇੜ ਨਾ ਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਇਉਂ ਇਹ ਸ਼ਬਦ ਦਾ ਨਾਲ ਨਾਲ ਪਾਠ ਵੀ ਕਰਨਾ, ਅਭਿਆਸ ਕਰਨਾ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ ਕੇ ਵੀ ਪੜ੍ਹਨਾ। ਹਮੇਸ਼ਾ ਗੁਰਾਂ ਨੂੰ ਇਉਂ ਧਿਆਉਂਦੇ ਰਹੀਏ, ਸਤਿਗੁਰੂ ਨੂੰ ਪਰਮਾਤਮਾ ਰੂਪ ਕਰਕੇ ਮੰਨੀਏ, ਤਾਂ ਆਪਣਾ ਭਲਾ ਹੋ ਜਾਏਗਾ, ਮਹਾਰਾਜ ਜੀ ਬਖਸ਼ਿਸ਼ ਕਰਨਗੇ। ਵਾਹਿਗੁਰੂ 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 ਵਾਹਿਗੁਰੂ।